ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ ਹਾਥ ਦੀ ਰਾਖੀ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਗਣੀਆਂ ਕਾਈ ਆਪਣਾ ਬਿਰਦ ਪਛਾਣ ਹਾਥ ਦੀ ਰਾਖੀ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਧ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ ਰਹਾਉ ਜੀਉ ਪਾਈ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜੀਉ ਪਾਈ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਸਤਿਗੁਰੂ ਪਾ ਨਾਨ ਭਾਨ ਸਤਿਗੁਰੂ ਚਵਰ ਸ਼ਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਾਤਸ਼ਾਹੀ ਅਸਥਾਨਾਂ ਤੋਂ ਆਪ ਸਭ ਸੰਗਤ ਗੁਰੂ ਕਿਰਪਾ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਸਤਿਗੁਰੂ ਨੇ ਰਹਿਮਤ ਤਰਸ ਕਰਕੇ ਇਹ ਸੁਭਾਗੀਆਂ ਘੜੀਆਂ ਸਾਡੀ ਝੋਲੀ ਵਿੱਚ ਪਾਈਆਂ, ਉਹ ਘੜੀਆਂ ਦਾ ਆਨੰਦ ਅਸੀਂ ਮਾਣ ਰਹੇ ਹਾਂ ਜੋ ਘੜੀਆਂ ਸਾਡੀ ਦਰਗਾਹ ਵਿੱਚ ਵੀ ਲਿਖੀਆਂ ਜਾਣੀਆਂ। ਜਿਤਨਾ ਵੀ ਸਮਾਂ ਸੰਸਾਰ ਵਿੱਚ ਬਤੀਤ ਕਰਦੇ ਕਾਰ ਵਿਹਾਰਾਂ ਵਿੱਚ, ਉਹ ਤਾਂ ਲੇਖੇ ਵਿੱਚ ਨਹੀਂ ਹੋਏਗਾ, ਪਰ ਜਿਤਨਾ ਵੀ ਸਮਾਂ ਗੁਰਸਿੱਖ ਗੁਰੂ ਦੀ ਹਜ਼ੂਰੀ ਦੇ ਵਿੱਚ ਬਤੀਤ ਕਰਦਾ, ਗੁਰੂ ਗੁਰੂ ਜਪਦੇ ਹੋਏ ਸਮਾਂ ਬਤੀਤ ਕਰਦਾ, ਉਹ ਸਮਾਂ ਦਰਗਾਹ ਵਿੱਚ ਵੀ ਲਿਖਿਆ ਜਾਂਦਾ। ਸਤਿਗੁਰੂ ਨੇ ਕਿਰਪਾ ਕੀਤੀ ਇਹ ਘੜੀਆਂ ਬਖਸ਼ੀਆਂ ਸ਼ਬਦ ਦੀ ਵਿਚਾਰ ਵਾਸਤੇ, ਜੋ ਇਸ ਪਾਵਨ ਅਸਥਾਨ ਦੀ ਨਿਤਾ ਪ੍ਰਤ ਮਰਿਆਦਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਆਏ ਹੋਏ ਪਾਵਨ ਮੁਖਵਾਕ ਦੀ ਵਿਚਾਰ ਕਰਕੇ ਅਸੀਂ ਆਪਣੇ ਜੀਵਨ ਦੇ ਵਿੱਚ ਸ਼ਬਦ ਦੇ ਭਾਵ ਨੂੰ ਵਸਾ ਸਕੀਏ, ਸ਼ਬਦ ਦੀ ਸਿੱਖਿਆ ਆਪਣੇ ਜੀਵਨ ਵਿੱਚ ਲਾਗੂ ਕਰ ਸਕੀਏ। ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨੇ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਦੋਵੇਂ ਹੱਥ ਜੋੜ ਕਰਕੇ ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਏ ਪਿਆਰ ਸਹਿਤ ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ।
ਅੱਜ ਦੇ ਪਾਵਨ ਪਵਿੱਤਰ ਮੁਖਵਾਕ ਰੂਪ ਵਿੱਚ ਆਏ ਹੋਏ ਸ਼ਬਦ ਨੂੰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਥ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਮੁਬਾਰਕ ਰਸਨਾ ਤੋਂ ਸੋਰਠ ਰਾਗ ਦੇ ਅੰਦਰ ਉਚਾਰਨ ਕਰਦੇ ਹਨ।
ਹਮਰੀ ਗਾਣਤ ਨਾਂਗਣੀਆ ਗਾਈ ਆਪਣਾ ਬਿਰਦ ਪਛਾਣ।
ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਰਾਹੀਂ ਜਿੱਥੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਦਿਆਲਤਾ ਦੀ ਵਿਆਖਿਆ ਸਤਿਗੁਰਾਂ ਨੇ ਕਰਨੀ ਹੈ, ਉੱਥੇ ਸਿੱਖ ਦੇ ਜੀਵਨ ਵਿੱਚ ਸਿੱਖ ਦੀ ਭਾਵਨਾ ਕੀ ਹੁੰਦੀ ਹੈ, ਸਿੱਖ ਕਿਸ ਅਵਸਥਾ ਦਾ ਮਾਲਕ ਹੈ, ਉਹ ਵੀ ਅੱਜ ਦੇ ਸ਼ਬਦ ਦੇ ਵਿੱਚੋਂ ਨਜ਼ਰ ਹੀ ਆਵੇਗਾ। ਇੱਕ ਹੋਰ ਮੈਂ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰਾਂ ਕਿ ਵੇਖੋ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਰਿਆਦਾ ਕਿਤਨੀ ਸੁੰਦਰ ਹੈ, ਕਿਤਨੀ ਬਾ ਕਮਾਲ ਹੈ। ਜੇ ਅਸੀਂ ਪੜ੍ਹਦੇ ਹਾਂ ਭਾਵਨਾ ਦੇ ਵਿੱਚ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਕਿ ਦੁਨੀਆਂ ਦੇ ਵਿੱਚ ਦਰਬਾਰ ਬਹੁਤ ਹੋਣਗੇ ਪਰ ਗੁਰੂ ਨਾਨਕ ਦੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰ ਦੀ ਬਰਾਬਰੀ ਦੁਨੀਆਂ ਦਾ ਕੋਈ ਦਰਬਾਰ ਨਹੀਂ ਕਰ ਸਕਦਾ। ਦੁਨੀਆਂ ਵਿੱਚ ਧਾਰਮਿਕ ਅਸਥਾਨ ਵੀ ਨੇ, ਸਭ ਅਸਥਾਨ ਸਤਿਕਾਰ ਯੋਗ ਨੇ, ਪਰ ਦੇਖੋ ਗੁਰੂ ਨਾਨਕ ਦੇ ਘਰ ਦੀ ਜੋ ਮਰਿਆਦਾ ਹੈ, ਉਹ ਮਰਿਆਦਾ ਇਕੱਲੇ ਇਕੱਲੇ ਸਿੱਖ ਦੇ ਜੀਵਨ ਦੀ ਮਰਿਆਦਾ ਬਣਨੀ ਚਾਹੀਦੀ ਹੈ। ਗੁਰੂ ਘਰ ਦੇ ਵਿੱਚ ਹਮੇਸ਼ਾ ਹਰ ਰੋਜ਼ ਅੰਮ੍ਰਿਤ ਵੇਲੇ ਜਿੱਥੇ ਗੁਰੂ ਕੀ ਸੰਗਤ ਜੁੜ ਕਰਕੇ ਪਹਿਲਾਂ ਗੁਰੂ ਗੁਰੂ ਜਪਦੀ ਹੈ ਅਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣ ਤੋਂ ਬਾਅਦ ਪਾਵਨ ਮੁਖਵਾਕ ਆਉਂਦੇ ਆ, ਫਿਰ ਸਾਰੀ ਸੰਗਤ ਰਲ ਕਰਕੇ ਨਿਤਨੇਮ ਕਰਦੀ ਹੈ, ਗੁਰੂ ਕੀ ਬਾਣੀ ਦਾ ਕੀਰਤਨ ਸੁਣਦੀ ਹੈ ਅਤੇ ਕਰਦੀ ਹੈ। ਉਸ ਉਪਰੰਤ ਐਸੀ ਵਿਲੱਖਣ ਮਰਿਆਦਾ ਕਿ ਜੋ ਪੜ੍ਹਿਆ ਹੈ, ਜੋ ਸੁਣਿਆ ਹੈ, ਜੋ ਗਾਇਆ ਹੈ, ਉਸ ਸ਼ਬਦ ਦੀ ਵਿਚਾਰ ਕਰਨ ਵਾਸਤੇ ਵੀ ਸਮਾਂ ਦਿੱਤਾ ਜਾਂਦਾ ਹੈ। ਧਾਰਮਿਕ ਅਸਥਾਨ ਬਹੁਤ ਨੇ, ਲੋਕ ਧਾਰਮਿਕ ਅਸਥਾਨਾਂ 'ਤੇ ਜਾਂਦੇ ਨੇ, ਮਾਇਆ ਅਰਪਣ ਕਰਕੇ ਨਮਸਕਾਰ ਕਰਕੇ ਬਾਹਰ ਆ ਜਾਂਦੇ ਆ, ਨਾ ਕੋਈ ਧਾਰਮਿਕ ਗ੍ਰੰਥ ਦਾ ਅਧਿਐਨ ਕਰਦਾ, ਨਾ ਕੋਈ ਧਾਰਮਿਕ ਗ੍ਰੰਥਾਂ ਦੀ ਗੱਲ ਦੀ ਵਿਚਾਰ ਕਰਕੇ ਜੀਵਨ ਵਿੱਚ ਲਾਗੂ ਕਰਦਾ। ਮਾਣ ਕਰੀਏ ਗੁਰੂ ਨਾਨਕ ਦੇ ਘਰ 'ਤੇ, ਸਾਡੇ ਬਜ਼ੁਰਗਾਂ 'ਤੇ ਜਿਨ੍ਹਾਂ ਨੇ ਵਿਲੱਖਣ ਮਰਿਆਦਾ ਬੰਨ੍ਹੀ ਕਿ ਕਿਸੇ ਵੀ ਧਾਰਮਿਕ ਅਸਥਾਨ 'ਤੇ ਹਰ ਰੋਜ਼ ਆਈ ਹੋਈ ਸੰਗਤ ਨੂੰ ਧਾਰਮਿਕ ਗ੍ਰੰਥ ਦੇ ਅਰਥ ਪੜ੍ਹਾਏ ਨਹੀਂ ਜਾਂਦੇ। ਕੇਵਲ ਗੁਰੂ ਨਾਨਕ ਦਾ ਦਰਬਾਰ ਐਸਾ ਹੈ ਜਿੱਥੇ ਹਰ ਰੋਜ਼ ਗੁਰੂ ਕੀ ਬਾਣੀ ਸਾਰੇ ਸਿੱਖਾਂ ਨੂੰ ਪੜ੍ਹਾਈ ਜਾਂਦੀ ਹੈ, ਵਿਚਾਰ ਕੀਤੀ ਜਾਂਦੀ ਹੈ। ਇਹ ਹੈ ਵਿਲੱਖਣ ਮਰਿਆਦਾ ਜਿਸ ਨਾਲ ਸਿੱਖਾਂ ਦੇ ਜੀਵਨ ਵਿੱਚ ਤਬਦੀਲੀਆਂ ਆਉਂਦੀਆਂ। ਅਤੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਪਹਿਲਾਂ ਤਾਂ ਵੇਖੋ ਸਤਿਗੁਰੂ ਗੁਰੂਆਂ ਦੇ ਗੁਰੂ ਨੇ, ਪੀਰਾਂ ਦੇ ਪੀਰ ਨੇ, ਪਰ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਤੱਕ ਸਤਿਗੁਰਾਂ ਨੇ ਇੱਕੋ ਭਾਵਨਾ ਹਮੇਸ਼ਾ ਸਿੱਖ ਨੂੰ ਸਿਖਾਈ ਹੈ ਕਿ ਸਿੱਖ ਨੇ ਆਪਣਾ ਆਪ ਕਦੇ ਨਾ ਜਣਾਉਣਾ। ਜੇ ਕੋਈ ਰਹਿਮਤ, ਕੋਈ ਬਖਸ਼ਿਸ਼ ਗੁਰੂ ਦਰਬਾਰ ਵਿੱਚੋਂ ਮਿਲੀ ਹੈ, ਇਹ ਬਚਨ ਨਹੀਂ ਕਰਨੇ ਕਿ ਮੇਰਾ ਜਪ ਤਪ ਹੈ, ਮੇਰੀ ਮਿਹਨਤ ਹੈ, ਮੇਰੀ ਸੇਵਾ ਹੈ। ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ, ਸਿੱਖੋ ਆਪਣੇ ਕਰਮਾਂ, ਆਪਣੇ ਜਪ ਤਪ, ਆਪਣੀ ਮਿਹਨਤਾਂ ਨਾਲ ਕੁਝ ਨਹੀਂ ਹੁੰਦਾ। ਮਿਹਨਤ ਵੀ ਤਾਂ ਹੀ ਰੰਗ ਲਿਆਉਂਦੀ ਹੈ ਜੇ ਨਦਰ ਗੁਰੂ ਨਾਨਕ ਦੀ ਹੋ ਜਾਵੇ। ਰੀਠੇ ਤਾਂ ਦਰਖਤਾਂ ਨੂੰ ਲੱਗੇ ਆ, ਪਰ ਜਦੋਂ ਰਹਿਮਤਾਂ ਵਾਲੀ ਨਿਗਾਹ ਗੁਰੂ ਨਾਨਕ ਦੀ ਪਈ ਸੀ ਤਾਂ ਹੀ ਕੁੜੱਤਣ ਦੂਰ ਹੋਈ ਸੀ। ਅਤੇ ਸੱਚਮੁੱਚ ਸਾਡੇ ਜੀਵਨ 'ਚੋਂ ਵੀ ਹੰਕਾਰ ਦੀ ਕੁੜੱਤਣ ਤਾਂ ਹੀ ਦੂਰ ਹੁੰਦੀ ਹੈ ਜੇ ਗੁਰੂ ਨਾਨਕ ਦੀ ਨਿਗਾਹ ਹੋ ਜਾਵੇ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਬਚਨ ਕਰਦੇ, ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ। ਕਹਿੰਦੇ ਅੱਜ ਜੋ ਵੀ ਬਖਸ਼ਿਸ਼, ਜੋ ਰਹਿਮਤ ਵਰਤੀ ਹੈ ਨਾ, ਇਹਦੇ ਵਿੱਚ ਮੇਰਾ ਕੋਈ ਜਪ ਤਪ ਨਹੀਂ, ਕੋਈ ਮਿਹਨਤ ਨਹੀਂ। मेरे ते गुनाहां दी गिनती ही गिनी नहीं जा सकती। वेखो देखण विच आउंदा सी जदों कोई तपस्या करन जांदा सी, त्याग करदा सी घर दा, उसनू अपनी तपस्या दा ते घर दे त्याग दा हंकार हो जांदा सी, दूसरियां दे गुनाह वेखने शुरू कर देंदा सी ते अपने आप नू बहुत वड्डा जनाउण लग जांदा सी। ते पंजाब विच आम करके एक आ भी प्रचलित है कि अपनी अकल ते बेगानी माया सब नू वड्डी जापदी है। अपनी अकल बगानी माया सारे वड्डी ही गिणदे आ, पर गुरु नानक साहब दे घर ने यह चीज सानू सिखाई कि तेरे कोलों एक जां दो नहीं, बंदा ते रोज इन्नियां के गलतियां करदा, जेता समुंद सागर नीर भरिया, तेते औगण हमारे एक नहीं, जिस तरह सागर नका नक भरिया, बस बंदे दियां गलतियां गुनाह भी नका नक भरे आ, पर जे बंदे ते कृपा रहमत हो रही है ते ए उदा बिरद है, ए उदा सुभाव है दयालता दा, अपना बिरद पछाण। अकाल पुरख वाहिगुरु ने मेरे गुनाह नहीं वेखे, मेरियां भुल्लां दी गिनती नहीं कीती, हिसाब किताब नहीं कीता मेरियां गलतियां दा गुनाहां दा, बल्कि अपने दयालता वाले सुभा दे नाल जदों मैनू निगाह भर के वेख्या ते जन्मा जन्मा दी मैल ही धो छड्डी है। खालसा जी, सतगुरु गुरु गोबिंद सिंह महाराज सच्चे पातशाह जी दे भी दरबार दे विच एक कवि होए ने 52 कवियां चो ननुआ बैरागी। जदों पौंटा साहब दी धरती ते धन गुरु गोबिंद सिंह जी दे चरणा विच हाजरी भरी, इन्हां ने कलगियां वाले दी सिफत दे विच कलम चलाई, कलगी धर पातशाह नूं हाजर जाण करके इन्हां ने वचन किया, तेरियां चरणा दी चुक मिट्टी मेरे सिर दा ताज वे, कदे न डोले सदा सदा कायम तेरा राज वे, गर्ब प्रहारी बिरद तुसां दा हो गरीब नवाज वे, ननुआ अठ पहर भर तुहानू एहो वड्डा काज वे। ननुआ बैरागी कहंदा, कलगियां वाले पातशाह जदों तेरे चरणा दी धूड़ी मथे ना लौना, ते सच है दुनिया दे बादशाह दे ताज दी चमक भी फिक्की पै जांदी है जिस सिख दे मथे दे उत्ते गुरु दे चरणा दी धूड़ी लग जावे। दूसरा वचन किता, पातशाह तेरे राज दे विच आके मैं महसूस करदा, दुनिया दे राजे महाराजे आउंदे आ राज करदे आ, उन्हां दा राज समें दी हद विच है, पर सचमुच कलगियां वाले पातशाह गुरु नानक दे घर दा राज सदा कायम रहेगा। दुनिया खत्म हो सकती है, गुरु नानक दे घर दा राज खत्म नहीं हो सकता। नानक राज चलाया सच कोट सताणी नीबद। ते तीसरा वचन ननुआ बैरागी कहंदा भी ए भावना मेरी सेवा जा मेरे जप तप नाल नहीं आई, ए तां गर्ब प्रहारी बिरद तुसां दा, पातशाह मैं ते हंकार नाल भरिया सां, वकारा नाल भरिया सां। कलगियां वालिया जिस दिन गुरु नानक दे घर वे सेवा कीती ते गुरु नानक दे घर दी धूड़ी ने मेरा हंकार दूर कर दिता, अज तेरे अगे झोली अड के खड़े हां, हो गरीब नवाज वे, तू किरपा कर, तू गरीब नवाज है मैनू भी नवाज दे। ते अखीर विच क्या, ननुआ अठ पहर भर तुहानू, मैं अठे पहर तेनू जपण दी मंग करदा, मैनू नवाज दे अपनी याद दे नाल, अपने नाम दे नाल। पर मैं बेनती तां कीती भी कलगियां वाले पातशाह वाले भी सिखां दी ये भावना ही रहिंदी सी, हम आपो बोल ना जानदा, मैं कहिया सब हुकमाओ जियो, हम अवगुण भरे एक गुण नाही, अमृत छाड़ बिखै बिखखाही। इसे करके सतगुरु गुरु अर्जन देव सच्चे पातशाह कहंदे के भाई साडे गुनाहां दी गिणती तां गिणी नहीं जा सकती, एक पल दे विच ही इंसान लखां गुनाह कर जांदा है जाने अनजाने अंदर, पर सचमुच दुनिया दे विच संसार विच ते निरंकार विच एक फर्क है। संसार नू बंदे दा एक ऐब पता लग जावे, एक गलती पता लग जावे, संसार बंदे दे एक ऐब नू भी उछालदा है, टंडोरा पिटदा है। धन गुरु नानक साहब दे चरणा ते बार बार झुकीए, गुरु नानक नू साडे लखां ऐब पता ने, पर सतगुरु फिर भी दुनिया दे विच साडे पर्दे ढकदे ने, सतगुर सिख का
पड़दा ढाकै लखां ऐब भी पता होण फिर भी गुरु कहिंदा कोई गल नहीं आगे समझ चलो नंद लाला पाछै जो बीती सो बीती। खालसा जी ਇਹ ਗੁਰੂ ਕਿਰਪਾ ਕਰਦਾ ਜੋ ਸਾਡੇ ਵਰਗੇ ਪਾਪੀਆਂ ਨੂੰ ਆਪਣੀ ਹਜ਼ੂਰੀ ਵਿੱਚ ਬੈਠਣ ਲਈ ਥਾਂ ਦੇ ਦਿੰਦਾ। ਜੇ ਅੱਜ ਗੁਰੂ ਨੇ ਕਿਰਪਾ ਕਰਕੇ ਸ਼ਬਦ ਦੀ ਵਿਚਾਰ ਕਰਨ ਵਾਸਤੇ ਇਹ ਸਮਾਂ ਵੀ ਦਿੱਤਾ ਤੇ ਸੱਚ ਹੈ ਅਸੀਂ ਪਾਪੀ ਹਾਂ, ਸ਼ਬਦ ਦੀ ਵਿਚਾਰ ਜ਼ਬਾਨ ਰਾਹੀਂ ਕਰ ਸਕੀਏ ਇਹ ਹੋ ਹੀ ਨਹੀਂ ਸਕਦਾ। ਇਹ ਤੇ ਗੁਰੂ ਦਾ ਤਰਸ ਹੈ, ਗੁਰੂ ਚਾਹੇ ਤੇ ਭਾਵੇਂ ਗੁੰਗੇ ਤੋਂ ਵੀ ਆਪਣੀ ਹਜ਼ੂਰੀ ਵਿੱਚ ਬਿਠਾ ਕੇ ਸ਼ਬਦ ਦੀ ਵਿਚਾਰ ਕਰਵਾ ਸਕਦਾ ਹੈ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਇਹ ਉਹਦਾ ਸੁਭਾਵ ਹੈ ਕਿ ਉਹ ਸਦਾ ਦਇਆ ਕਰਦਾ ਹੈ, ਗੁਨਾਹਾਂ ਨੂੰ ਬਖਸ਼ਦਾ ਹੈ।
ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ।
ਸਤਿਗੁਰੂ ਕਹਿੰਦੇ ਜਿਹੜਾ ਇਸ ਤਰ੍ਹਾਂ ਮਨ ਵਿੱਚ ਨੀਵਾਂ ਹੋ ਕਰਕੇ, ਨੀਵੇਂ ਸੋ ਗੋਰਾ ਹੋਏ ਵਾਲੀ ਭਾਵਨਾ ਲੈ ਕਰਕੇ ਗੁਰੂ ਦਰਬਾਰ ਵਿੱਚ ਆਉਂਦਾ, ਉਹਨੂੰ ਗੁਰੂ ਸਦਾ ਹੱਥ ਦੇ ਕੇ ਰੱਖਦਾ ਹੈ, ਉਹਦੇ ਤੇ ਗੁਰੂ ਦੀ ਕਿਰਪਾ ਹੁੰਦੀ ਹੈ। ਖਾਲਸਾ ਜੀ ਰੋਜ਼ਾਨਾ ਗੁਰੂ ਘਰਾਂ 'ਚ ਅਰਦਾਸ ਹੁੰਦੀ ਹੈ, ਸਿੱਖ ਵੀ ਨਿਤਨੇਮ ਤੋਂ ਬਾਅਦ ਅਰਦਾਸ ਕਰਦਾ। ਦੇਖੋ ਸਾਡੇ ਬਜ਼ੁਰਗ ਜਿਹੜੇ ਸਨ ਬੜੀ ਭਾਵਨਾ ਵਾਲੇ ਸਨ, ਅਰਦਾਸ ਵੀ ਜਦੋਂ ਉਹਨਾਂ ਨੇ ਲਿਖੀ ਅਰਦਾਸ ਵਿੱਚ ਵੀ ਕੈਸੇ ਭਾਵਨਾ ਭਰਪੂਰ ਬਚਨ ਲਿਖੇ। ਇੱਕ ਬਚਨ ਆਉਂਦਾ ਸਿੱਖਾਂ ਦਾ ਮਨ ਨੀਵਾ ਮਤ ਉੱਚੀ। ਸਿੱਖ ਦੀ ਅਵਸਥਾ ਦੀ ਵਿਆਖਿਆ ਅਰਦਾਸ ਕਰ ਦਿੰਦੀ ਹੈ, ਉਹਦੇ ਤੇ ਗੁਰੂ ਕਿਰਪਾ ਕਰਕੇ ਹੱਥ ਰੱਖਦਾ। ਜਿਸ ਸਿੱਖ ਦਾ ਮਨ ਨੀਵਾ ਹੋਵੇ ਤੇ ਮਤ ਉੱਚੀ ਹੋਵੇ, ਭਾਵ ਸਿੱਖ ਦੇ ਕੋਲ ਭਾਵੇਂ ਬ੍ਰਹਮ ਦਾ ਗਿਆਨ ਹੋਵੇ ਪਰ ਕਦੇ ਵੀ ਆਪਣੇ ਗਿਆਨ ਦੇ ਨਾਲ, ਗਿਆਨ ਦੇ ਹੰਕਾਰ ਦੇ ਨਾਲ ਦੂਸਰੇ ਨੂੰ ਨੀਵਾਂ ਨਾ ਵਿਖਾਵੇ। ਜਿਹੜਾ ਆਪਣੇ ਗਿਆਨ ਦੇ ਨਾਲ ਦੂਸਰੇ ਨੂੰ ਨੀਵਾਂ ਵਿਖਾਉਂਦਾ ਗੁਰੂ ਨਾਨਕ ਦੇ ਘਰ ਵਿੱਚ ਕਦੇ ਥਾਂ ਨਹੀਂ ਮਿਲਦੀ। ਇੱਥੇ ਤੇ ਉਹਨਾਂ ਨੂੰ ਥਾਂ ਮਿਲਦੀ ਹੈ ਜਿਨ੍ਹਾਂ ਦੀ ਮਤ ਭਾਵੇਂ ਉੱਚੀ ਹੈ ਪਰ ਮਨ ਇਤਨਾ ਨੀਵਾ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਤਰ੍ਹਾਂ ਸਦਾ ਗੁਰੂ ਕੀਆਂ ਸੰਗਤਾਂ ਦੇ ਜੋੜੇ ਝਾੜਨ ਦੀ ਸੇਵਾ ਭਾਵਨਾ ਰੱਖਦਾ ਹੈ। ਸਾਡੇ ਪੂਰਵਜਾਂ ਨੇ ਅਰਦਾਸ ਵਿੱਚ ਸਾਨੂੰ ਸਿਖਾਇਆ ਕਿ ਜਦੋਂ ਵੀ ਗੁਰੂ ਕੋਲੋਂ ਮੰਗਣਾ ਇਹੀ ਮੰਗਣਾ ਪਾਤਸ਼ਾਹ ਭਾਵੇਂ ਸ਼ਬਦ ਦੀ ਮਤ ਸਾਨੂੰ ਦੇ ਦਈ ਪਰ ਸਾਡਾ ਮਨ ਹਮੇਸ਼ਾ ਇਤਨਾ ਕਿ ਨੀਵਾ ਰਵੇ ਕਿ ਸਾਡੇ ਮੁੱਖ ਦੇ ਵਿੱਚੋਂ ਕਦੇ ਵੀ ਕਿਸੇ ਦੇ ਦਿਲ ਦੁਖਾਉਣ ਵਾਲੇ ਬਚਨ ਨਾ ਨਿਕਲਣ। ਇਹ ਸਿੱਖ ਦੇ ਜੀਵਨ ਦੀ ਭਾਵਨਾ ਹੁੰਦੀ ਹੈ। ਅਤੇ ਜਿਹੜਾ ਮਨ ਨੀਵਾਂ ਰੱਖ ਕੇ ਗੁਰੂ ਕੋਲ ਆਉਂਦਾ, ਸਤਿਗੁਰੂ ਕਹਿੰਦੇ ਹੱਥ ਦੇ ਰਾਖੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੱਥ ਦੇ ਰਾਖੇ ਕਰ ਆਪਣੇ। ਗੁਰੂ ਸਦਾ ਉਹਨੂੰ ਹੱਥ ਦੇ ਕੇ ਰੱਖਦਾ, ਆਪਣੀ ਗੋਦ ਵਿੱਚ ਰੱਖਦਾ, ਆਪਣੀ ਹਜ਼ੂਰੀ ਵਿੱਚ ਰੱਖਦਾ। ਹੱਥ ਦੇ ਕੇ ਰੱਖਣ ਤੋਂ ਭਾਵ ਸੰਸਾਰ ਵਿੱਚ ਜੀਵਨ ਬਤੀਤ ਕਰਦਿਆਂ ਸੰਸਾਰਿਕ ਰੋਗ ਵੀ ਆਉਂਦੇ ਨੇ, ਮਾਨਸਿਕ ਰੋਗ ਵੀ ਆਉਂਦੇ ਆ, ਬੰਦਾ ਦੁਖੀ ਵੀ ਹੁੰਦਾ ਹੈ। ਦੁੱਖ ਭਾਵੇਂ ਜਿੱਡਾ ਮਰਜ਼ੀ ਵੱਡਾ ਆ ਜਾਵੇ, ਜਿਹਦੇ ਸਿਰ 'ਤੇ ਗੁਰੂ ਦਾ ਹੱਥ ਹੋਵੇ ਉਹਦਾ ਵਾਲ ਵਿੰਗਾ ਨਹੀਂ ਹੁੰਦਾ। ਭਾਈ ਰਣਧੀਰ ਸਿੰਘ ਜੀ ਦੇ ਜੀਵਨ ਦੀ ਇੱਕ ਘਟਨਾ ਹੈ। ਭਾਈ ਰਣਧੀਰ ਸਿੰਘ ਜੀ ਸੁਖਮਨੀ ਸਾਹਿਬ ਦਾ ਪਾਠ ਕਰਦੇ, ਇੱਕ ਦਿਨ ਪਾਠ ਕਰਦੇ ਕਰਦੇ ਪੰਗਤੀ ਆਈ ਸਰਬ ਰੋਗ ਕਾ ਔਖਦ ਨਾਮ। ਇਸ ਪੰਗਤੀ ਦੇ ਉੱਪਰ ਆਏ ਸੁਰਤ ਨੇ ਐਸੀ ਉਡਾਰੀ ਮਾਰੀ, ਕਹਿੰਦੇ ਇਹੀ ਪੰਗਤੀ ਬਾਰ ਬਾਰ ਜਪੀ ਗਏ, ਸਰਬ ਰੋਗ ਕਾ ਔਖਦ ਨਾਮ, ਸਰਬ ਰੋਗ ਕਾ ਔਖਦ ਨਾਮ। ਪਿਤਾ ਨੇ ਪੁੱਛਿਆ ਇੱਕ ਪੰਗਤੀ ਬਾਰ ਬਾਰ ਕਿਉਂ? ਭਾਈ ਸਾਹਿਬ ਕਹਿੰਦੇ ਗੁਰੂ ਦਾ ਨਾਮ ਕਿੱਡਾ ਰਹਿਮਤਾਂ ਵਾਲਾ, ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੋਵੇ ਨਾਮ ਜਪਣ ਵਾਲੇ ਦੀ ਪਰੇਸ਼ਾਨੀ ਨਾਮ ਦੂਰ ਕਰ ਦਿੰਦਾ ਹੈ। ਪਿਤਾ ਜੀ ਕਹਿਣ ਲੱਗੇ ਭਾਈ ਨਾਮ ਜਪ ਕੇ ਆਤਮਾ ਦੇ ਮਾਨਸਿਕ ਰੋਗ ਠੀਕ ਹੁੰਦੇ ਆ, ਸਰੀਰਕ ਬਿਮਾਰੀਆਂ ਨਾਮ ਜਪ ਕੇ ਠੀਕ ਨਹੀਂ ਹੁੰਦੀਆਂ। ਅੱਜ ਵੀ ਬੜਾ ਕਲਯੁੱਗ ਦੇ ਅੰਦਰ ਸ਼ੰਕਾਵਾਦੀ ਪ੍ਰਚਾਰ ਚੱਲਦਾ, ਪਰ ਗੁਰੂ ਨੇ ਕਿਹਾ ਸਰਬ ਰੋਗ ਕਾ ਔਖਦ ਨਾਮ। ਭਾਈ ਰਣਧੀਰ ਸਿੰਘ ਕਹਿੰਦੇ ਮੇਰੇ ਪਿਤਾ ਕਹਿਣ ਲੱਗੇ ਨਾਮ ਜਪ ਕੇ ਸਰੀਰਕ ਬਿਮਾਰੀਆਂ ਨਹੀਂ ਦੂਰ ਹੁੰਦੀਆਂ। ਸਮਾਂ ਆਇਆ, ਕੁਝ ਸਮੇਂ ਬਾਅਦ ਪਿਤਾ ਜੀ ਅਚਾਨਕ ਬਿਮਾਰ ਹੋ ਗਏ, ਹਾਲਾਤ ਬਹੁਤ ਜ਼ਿਆਦਾ ਗੰਭੀਰ ਹੋ ਗਏ। ਹਸਪਤਾਲ ਲੁਧਿਆਣੇ ਸਿਵਲ ਹਸਪਤਾਲ ਭਰਤੀ ਕਰਾਉਣਾ ਪਿਆ। ਡਾਕਟਰਾਂ ਨੇ ਕਿਹਾ 3-3 ਘੰਟੇ ਬਾਅਦ ਚੈੱਕਅਪ ਕਰਨਾ ਪਵੇਗਾ, ਬਹੁਤ ਜ਼ਿਆਦਾ ਗੰਭੀਰ ਹਾਲਤ ਦੇ ਵਿੱਚ ਨੇ। ਭਾਈ ਰਣਧੀਰ ਸਿੰਘ ਕਹਿੰਦੇ ਪਿਤਾ ਦੀ ਸੇਵਾ ਵਾਸਤੇ ਮੈਨੂੰ ਹਸਪਤਾਲ ਰੁਕਣਾ ਪਿਆ। ਕਹਿੰਦੇ ਇਤਨੇ ਨੂੰ ਲੁਧਿਆਣੇ ਦੇ ਵਿੱਚ ਮਲੇਰੀਆ ਤਾਪ ਫੈਲ ਗਿਆ, कोई भी बंदा अपने घर तो कुछ पल ले भी बाहर जाता सी उन्हूं मलेरिया ताप हो जाता सी। कहिंदे भाई रणधीर सिंह जी मैं फिर भी अपने पिता नूं छड़ के गया नहीं, भावें मलेरिया ताप फैल गया पर गुरु का हुक्म है मापिया की सेवा भी रब जान के करनी। ये अज दे बच्चियां नूं भी समझना चाहिए कि मापिया नूं रब जान करके मापिया के आग्ञाकारी होके सेवा करनी। भाई रणधीर सिंह जी सेवा विच रहे, कहिंदे भाई साहब नूं भी मलेरिया ताप हो गया, बहुत ज़्यादा बीमार हो गए, इतने ज्यादा शरीर करके कमजोरी आ गई, इतनी ज्यादा शरीर दे विच कंबनी आ गई। कहिंदे दवा लैण वास्ते जा रहे सन पिता जी दे वास्ते, कहिंदे जाण तो पहला ही बेहोश होके गिर गए, डाक्टरां ने बिस्तरे दे उत्ते लम्मा पा दिता। पिता जी दे नाल एक मंजे दे उत्ते हुण भाई रणधीर सिंह जी नूं लम्मिया पा दिता। ते भाई रणधीर सिंह जी जदों बीमार होए नाले जपजी साहब दा पाठ शुरू कर दिता। डॉक्टर आके कहन लगा तेरा पिता बीमार है, आ दवाई खा लै, जपजी साहब नूं छड़ दे, दवाई खा ते अपने पिता दी देखभाल कर। ते अगो भाई रणधीर सिंह कहंदे तेरी दवाई नाल हजे तक मेरे पिता ठीक नहीं होए, हुण एक बार मेरी दवाई खा के वेख सारा लुधियाना ठीक हो जाएगा। भाई रणधीर सिंह जी ने दवाई नहीं खाधी, जपजी साहब दे पाठ करी गए। इधरों जपजी साहब दा एक पाठ किता, कहिंदे पिता जी दी हालत होर नाजुक हो गई, बेहोशी विच जान लगे, पर भाई रणधीर सिंह घबराए नहीं। ए भावना हुंदी है सिख दी, घबराए नहीं, पाठ करी गए। कहिंदे जदों पंज पाठ जपजी साहब दे पूरे हो गए, कहिंदे भाई रणधीर सिंह जी दा पिंडा सारा शरीर मुड़को मुड़की पसीने दे नाल, ते भाई रणधीर सिंह दे अंदर नाम दी ताकत वरती मलेरिया ताप बिना दवाई खादे जपजी साहब दे पाठ दे नाल ठीक हो गया। ते जदों खड़े होके वेखिया अपने पिता जी कोल गए, ते कहिंदे पिता जी भी चौंकड़ा ला करके पौड़ी पढ़ रहे सन, मन्ने की गत कही ना जाए, जे को कहे पिछे पछताए, कागद कलम ना लिखण हार, ए पंक्तियां दा जाप कर रहे सन। जदों जपजी साहब दा पाठ पूरा होया, भाई रणधीर सिंह जी कहंदे पिता जी हालत ठीक है, सेहत ठीक है? कहंदे बच्चिया मैं सोचदा सां नाम शरीरक बीमारियां दूर नहीं करदा, पर जदों तू जपजी साहब दे पाठ आरंभ किते मैं बेहोशी विच सां, मैनू इस तरह लग रहा सी जिवें शहीद भी आके कह रहे हुण जे बचना है ते जपजी साहब दा पल्ला फड़ लै। कहिंदे जपजी साहब दा पाठ करन नाल दोवें ठीक हो गए। डाक्टर आया बड़ा खुश, कहिंदा देखिया मेरी दवाई नाल ठीक हो गए। भाई रणधीर सिंह कहिंदे तेरी दवाई तां मेज ते ही पई है, जिहड़ी बाबे नानक दी दवाई सी ओह साडे हिरदे विच वसी होई है। सो खालसा जी, इस करके गुरु की बाणी ने कहा सर्व रोग का औखद नाम, गुर का शब्द रखवारे, चौकी चौगिर्द हमारे, राम नाम मन लागा, जम लज्जा ए कर भागा, दुनिया दे विच जेड़ा मर्जी दुख आया होवे, मैं बेनती करां थां थां ते भटकन नालों, केवल जपजी साहब दा पल्ला पकड़ो, नाम दा पल्ला पकड़ो, जेड़ा दुख दुनिया ते कोई दूर नहीं कर सकदा, गुरु नानक दा जपजी साहब ओ दुख भी दूर कर सकदा है। खालसा जी, मैं एक होर बचन आप जी नाल सांझा करां। एक स्वामी नित्यानंद होए नीलगढ़ी ऋषिकेश वाले सनातन मत दे महात्मा, इन्हां ने अपने जीवन विच एक गल लिखी है। कहिंदे मेरी जिहड़े गुरदेव सन स्वामी ब्रह्मानंद सी उन्हां दा नाम, कहिंदे मेरा जन्म बंगाल देश विच होया सी, स्वामी ब्रह्मानंद भिक्षु सी, थां थां ते जाया करदे सी, जोगी सी। कहिंदे एक दिन साडे घर आए, मैं 10 साल दा सां, ते मेरे माता पिता कोलों मैनू मंग के लै के आ गए। स्वामी ब्रह्मानंद कोल वाक सिद्धि सी, जो मूंह विचों बोलदे सी सच हुंदा सी, रिद्धियां सिद्धियां भी बहुत सन। कहिंदे मैं स्वामी ब्रह्मानंद दी संगत विच भारत दा बहुत रटन किता, बहुत धार्मिक स्थानां ते गया, जिथे भी धार्मिक स्थान ते स्वामी ने जाना उथे जा करके अपने ज्ञान दी अपने मंत्रां दी प्रदर्शनी करके विखाउणी, भीड़ कठियां कर लैणी। कहिंदे इक दिन पंजाब दी धरती ते अमृतसर दी धरती ते स्वामी ब्रह्मानंद आए, स्वामी नित्यानंद उन्हां दे नाल आए। इत्थे एक उदासीन महात्मा स्वामी सत्यानंद दे नाल मुलाकात हो गई। ਸਵਾਮੀ ਸਤਿਆਨੰਦ ਨੇ ਇੱਕੋ ਗੱਲ ਕਹੀ, ਕਹਿੰਦੇ ਬਹੁਤ ਥਾਵਾਂ ਤੇ ਜਾ ਕੇ ਪ੍ਰਦਰਸ਼ਨੀ ਕੀਤੀ ਹੈ, ਜਾਓ ਇੱਕ ਵਾਰ ਗੁਰੂ ਰਾਮਦਾਸ ਦੇ ਘਰ ਵਿੱਚ ਜਾ ਕੇ ਆਓ। ਕਹਿੰਦੇ ਸਵਾਮੀ ਬ੍ਰਹਮਾਨੰਦ ਦੇ ਨਾਲ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ। ਕਹਿੰਦਾ ਉਹ ਤਰੰਗਾਂ ਮੈਂ ਪਹਿਲੀ ਵਾਰੀ ਮਹਿਸੂਸ ਕੀਤੀਆਂ। ਜਦੋਂ ਹੋਰ ਥਾਵਾਂ ਤੇ ਸਵਾਮੀ ਨੇ ਜਾਣਾ ਤੇ ਚਿਹਰੇ ਦੇ ਉੱਤੇ ਇੱਕ ਹੰਕਾਰ ਦਾ ਹਾਸਾ ਵੀ ਹੁੰਦਾ ਸੀ, ਇੱਕ ਰਿੱਧੀਆਂ ਸਿੱਧੀਆਂ ਦਾ ਮਾਣ ਵੀ ਹੁੰਦਾ ਸੀ, ਪਰ ਜਦੋਂ ਪਹਿਲਾ ਕਦਮ ਗੁਰੂ ਰਾਮਦਾਸ ਦੇ ਘਰ ਦੀ ਦਹਿਲੀਜ਼ ਤੋਂ ਅੰਦਰ ਪ੍ਰਕਰਮਾ ਵਿੱਚ ਰੱਖਿਆ, ਕਹਿੰਦੇ ਬ੍ਰਹਮਾਨੰਦ ਕੁਝ ਨਹੀਂ ਬੋਲੇ, ਕੇਵਲ ਨੇਤਰਾਂ ਦੇ ਵਿੱਚੋਂ ਜਲ ਆਉਣ ਲੱਗਾ ਤੇ ਗੁਰੂ ਰਾਮਦਾਸ ਨੂੰ ਹਾਜ਼ਰ ਜਾਣ ਕੇ ਲੰਮੇ ਪੈ ਕੇ ਡੰਡੋਤ ਕਰ ਦਿੱਤੀ, ਬੋਲੇ ਕੁਝ ਨਹੀਂ। ਬਾਬਾ ਬੁੱਢਾ ਸਾਹਿਬ ਜੀ ਦੀ ਬੇਰੀ ਹੇਠਾਂ ਬੈਠ ਕਰਕੇ ਕੇਵਲ ਕੀਰਤਨ ਸੁਣਿਆ। ਕਹਿੰਦੇ ਲਗਾਤਾਰ ਕੀਰਤਨ ਸੁਣਦੇ ਰਹੇ। ਜਦੋਂ ਵਾਪਸ ਅਸੀਂ ਰਿਸ਼ੀਕੇਸ਼ ਪਹੁੰਚੇ, ਕਹਿੰਦੇ ਸਵਾਮੀ ਕੁਝ ਨਹੀਂ ਸਨ ਬੋਲਦੇ, ਗੁੰਮਸੁੰਮ ਰਹਿਣ ਲੱਗ ਪਏ। ਇੱਕ ਦਿਨ ਮੈਂ ਜਾ ਕਰਕੇ ਪੁੱਛਿਆ, ਸਵਾਮੀ ਤੁਹਾਡਾ ਸਰੀਰ ਇੱਥੇ ਹੈ, ਤੁਹਾਡਾ ਮਨ, ਤੁਹਾਡੀ ਆਤਮਾ ਕਿੱਥੇ ਹੈ? ਤੁਸੀਂ ਬੋਲਦੇ ਕੁਝ ਨਹੀਂ, ਕਾਰਨ ਕੀ ਹੈ? ਸਵਾਮੀ ਬ੍ਰਹਮਾਨੰਦ ਰੋਣ ਕੇ ਕਹਿਣ ਲੱਗੇ, ਕਹਿੰਦੇ ਬੇਟਾ ਸਾਰੀ ਉਮਰ ਰੇਤ ਹੀ ਛਾਣਦਾ ਰਿਹਾ, ਭਾਵ ਰੇਤ ਦੇ ਫੱਕੇ ਮਾਰੇ, ਮੰਤਰ ਤਾਂ ਬਹੁਤ ਪੜ੍ਹੇ ਸੀ, ਰਿੱਧੀਆਂ ਸਿੱਧੀਆਂ ਤਾਂ ਬਹੁਤ ਸਨ, ਪਰ ਉਹਨਾਂ ਮੰਤਰਾਂ ਦੇ ਨਾਲ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਰੇਤ ਦਾ ਫੱਕਾ ਮਾਰ ਲਿਆ ਹੋਵੇ। ਪਰ ਜਿੱਦਣ ਗੁਰੂ ਰਾਮਦਾਸ ਦੇ ਘਰ ਜਾ ਕੇ ਇੱਕ ਵਾਰ ਵਾਹਿਗੁਰੂ ਕਿਹਾ ਸੀ ਨਾ, ਇੱਕ ਵਾਰ ਵਾਹਿਗੁਰੂ ਕਹਿਣ ਦੀ ਦੇਰ ਸੀ, ਇੰਜ ਲੱਗਾ ਜਿਵੇਂ ਜਨਮਾਂ ਜਨਮਾਂ ਦੀ ਮੈਲ ਧੁੱਪ ਗਈ ਹੋਵੇ। ਸਵਾਮੀ ਬ੍ਰਹਮਾਨੰਦ ਕਹਿੰਦਾ ਸੱਚ ਹੈ, ਅੱਜ ਸਰੀਰ ਬ੍ਰਹਮਾਨੰਦ ਦਾ ਭਾਰਤ ਵਿੱਚ ਘੁੰਮ ਰਿਹਾ, ਪਰ ਆਤਮਾ ਤੇ ਮੈਂ ਉਦਣ ਹੀ ਗੁਰੂ ਰਾਮਦਾਸ ਨੂੰ ਦੇ ਆਇਆ ਸਾਂ ਜਿੱਦਣ ਪਹਿਲੀ ਵਾਰ ਹਰਿਮੰਦਰ ਸਾਹਿਬ ਗਿਆ ਸਾਂ। ਇਹ ਬਖਸ਼ਿਸ਼, ਇਹ ਰਹਿਮਤ ਗੁਰੂ ਰਾਮਦਾਸ ਦੇ ਘਰ ਵਰਤਦੀ ਹੈ। ਦੁਨੀਆਂ ਦੇ ਖਜ਼ਾਨੇ ਭਾਵੇਂ ਸੰਸਾਰੀ ਹੋਣ, ਭਾਵੇਂ ਅਧਿਆਤਮਕ ਵਾਲੇ ਹੋਣ, ਖਤਮ ਹੋ ਸਕਦੇ ਆ, ਪਰ ਚੇਤੇ ਰੱਖਣਾ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਮੀਰੀ ਦਾ ਖਜ਼ਾਨਾ ਵੀ ਮਿਲਦਾ ਹੈ ਤੇ ਪੀਰੀ ਦਾ ਖਜ਼ਾਨਾ ਵੀ ਮਿਲਦਾ ਹੈ। ਜਿਹਦੀ ਦੁਨੀਆਂ ਵਿੱਚ ਕੋਈ ਬਾਹ ਨਾ ਫੜੇ, ਦੁਨੀਆਂ ਵਿੱਚ ਕਿਤੋਂ ਦੁੱਖ ਦੂਰ ਨਾ ਹੋਵੇ, ਭਟਕਿਆ ਨਾ ਕਰੋ, ਭਾਵਨਾ ਨਾਲ ਗੁਰੂ ਰਾਮਦਾਸ ਦੇ ਘਰ ਵਿੱਚ ਆ ਕੇ ਅਰਦਾਸ ਕਰਿਆ ਕਰੋ। ਇੱਥੇ ਤੇ ਪਾਪੀ ਆ ਕੇ ਤਰ ਜਾਂਦੇ ਆ, ਤੁਹਾਡੇ ਉੱਤੇ ਤਾਂ ਫਿਰ ਗੁਰੂ ਨਾਨਕ ਦੇ ਘਰ ਦੀ ਬਖਸ਼ਿਸ਼ ਵਰਤਦੀ ਹੈ। ਸੋ ਸਤਿਗੁਰੂ ਕਹਿੰਦੇ ਜਿਹੜਾ ਮਨ ਨੀਵਾਂ ਕਰਕੇ ਗੁਰੂ ਕੋਲ ਆਉਂਦਾ ਨਾ, ਸੱਚ ਹੈ ਹੱਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗਮਾਨ। ਗੁਰੂ ਉਹਨੂੰ ਹੱਥ ਦੇ ਕੇ ਰੱਖਦਾ ਤੇ ਉਹ ਗੁਰੂ ਦੇ ਨਾਮ ਦਾ ਸਦਾ ਰੰਗ ਮਾਣਦਾ ਹੈ।
ਸਾਚਾ ਸਾਹਿਬ ਸਦ ਮਿਹਰਬਾਨ।
ਸਤਿਗੁਰੂ ਗੁਰੂ ਅਰਜਨ ਦੇਵ ਕਹਿੰਦੇ ਇਹ ਬਖਸ਼ਿਸ਼ ਤਾਂ ਹੈ ਕਿਉਂਕਿ ਸਾਡਾ ਸਾਹਿਬ ਸੱਚਾ ਹੈ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਹ ਸਦਾ ਸੱਚਾ ਹੈ ਤੇ ਸਦਾ ਮਿਹਰਾਂ ਰਹਿਮਤਾਂ ਵਰਤਾਉਂਦਾ ਹੈ।
ਬੰਦ ਪਾਇਆ ਮੇਰਾ ਸਤਿਗੁਰ ਪੂਰਾ, ਹੋਈ ਸਰਬ ਕਲਿਆਣ।
ਸਤਿਗੁਰੂ ਕਹਿੰਦੇ ਇਹ ਦੁੱਖਾਂ ਨੂੰ ਬੰਨ ਲਾ ਦਿੰਦਾ ਹੈ। ਜਿਵੇਂ ਆਮ ਬੋਲੀ ਵਿੱਚ ਲੋਕ ਕਹਿੰਦੇ ਇਸ ਤਰ੍ਹਾਂ ਲੱਗਦਾ ਜਿਵੇਂ ਸਾਡੇ ਕੰਮਾਂ ਨੂੰ ਕਿਸੇ ਨੇ ਬੰਨ ਦਿੱਤਾ ਹੋਵੇ। ਮੈਂ ਬੇਨਤੀ ਕਰਾਂ, ਜਿਹੜਾ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਕਰਦਾ, ਦੁਨੀਆਂ ਦੀ ਕੋਈ ਤਾਕਤ ਉਹਦੇ ਕਿਸੇ ਕੰਮ ਨੂੰ ਨਹੀਂ ਬੰਨ ਸਕਦੀ। ਸਤਿਗੁਰੂ ਕਹਿੰਦੇ ਨਾਮ ਜਪਣ ਵਾਲੇ ਦੇ ਦੁੱਖਾਂ ਨੂੰ ਗੁਰੂ ਦਾ ਨਾਮ ਬੰਨ ਦਿੰਦਾ ਹੈ ਤੇ ਘਰ ਦੇ ਵਿੱਚ, ਪਰਿਵਾਰ ਦੇ ਵਿੱਚ ਕਲੇਸ਼ਾਂ ਦਾ ਖਾਤਮਾ ਹੋ ਜਾਂਦਾ, ਦੁੱਖਾਂ ਦਾ ਖਾਤਮਾ ਹੋ ਜਾਂਦਾ ਤੇ ਨਾਮ ਦੀ ਕਲਾ ਵਰਤ ਜਾਂਦੀ ਹੈ।
ਰਹਾਉ
ਵਿਸ਼ਰਾਮ ਦਿੰਦੇ ਹੋਏ ਸਤਿਗੁਰੂ ਅੱਗੇ ਬਚਨ ਕਰਦੇ ਹਨ।
ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ।
ਮਹਾਰਾਜ ਕਹਿੰਦੇ ਅਸੀਂ ਉਸ ਨਿਰੰਕਾਰ ਦੀ ਰਹਿਮਤਾਂ ਬਾਰੇ ਦੱਸ ਰਹੇ ਹਾਂ ਜਿਹਨੇ ਇਸ ਸਰੀਰ ਨੂੰ ਸਾਜਿਆ ਹੈ, ਜਿਹਨੇ ਇਸ ਸਰੀਰ ਰੂਪੀ ਪਿੰਡ ਨੂੰ ਸਾਜ ਕਰਕੇ ਇਸ ਵਿੱਚ ਆਤਮਾ ਪਾਈ ਹੈ, ਸੰਸਾਰ ਤੇ ਭੇਜਿਆ ਤੇ ਸਾਨੂੰ ਖਾਣ ਵਾਸਤੇ ਪਦਾਰਥ ਦੇ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਆਪਣੀ ਬਾਣੀ ਦੇ ਅੰਦਰ, ਤੁਈ ਰਾਜ ਰੋਜ਼ੀ ਦੇ ਹੋ ਦਸਤਗੀਰ, ਕਰੀਮੇ ਖਤਾ ਬਖਸ਼ ਦਾਨਸ ਪਜ਼ੀਰ। ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿੱਥੇ ਰੋਜ਼ੀ ਦਿੰਦਾ, ਰਿਜ਼ਕ ਦਿੰਦਾ, ਉੱਥੇ ਪਰਮਾਤਮਾ ਸਾਡੇ ਗੁਨਾਹਾਂ ਨੂੰ ਮਾਫ਼ ਕਰਦਾ ਤੇ ਗੁਨਾਹਾਂ ਨੂੰ ਮਾਫ਼ ਕਰਕੇ ਛੱਡਦਾ ਨਹੀਂ, ਬਾਂਹ ਪਕੜ ਕਰਕੇ ਪਰਮਾਤਮਾ ਆਪਣੀ ਗੋਦ ਵਿੱਚ ਥਾਂ ਦੇ ਦਿੰਦਾ ਹੈ। ਸਤਿਗੁਰੂ ਕਹਿੰਦੇ ਉਸ ਨਿਰੰਕਾਰ ਦੀ ਗੱਲ ਕਰ ਰਹੇ ਹਾਂ ਜਿਨੇ ਇਸ ਮਾਤ ਲੋਕ ਵਿੱਚ ਭੇਜਿਆ ਹੋਇਆ ਹੈ।
ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਾਧ ਕੁਰਬਾਨ।
ਜਿਹੜਾ ਉਹਦਾ ਦਾਸ ਹੋ ਜਾਂਦਾ ਨਾ, ਉਹਦੀ ਪੈਜ ਉਹਦੀ ਲਾਜ ਗੁਰੂ ਆਪ ਰੱਖਦਾ ਹੈ। ਤੇ ਸਤਿਗੁਰੂ ਕਹਿੰਦੇ ਜਿਹੜਾ ਸਾਡੀ ਲਾਜ ਰੱਖਦਾ ਮੈਂ ਉਹਦੇ ਤੋਂ ਸਦਾ ਕੁਰਬਾਨ ਜਾਨਾ, ਬਲਿਹਾਰੇ ਜਾਨਾ। ਖਾਲਸਾ ਜੀ, ਗੁਰੂ ਦਾ ਦਾਸ ਬਣਨਾ ਹੀ ਔਖਾ ਹੈ। ਇੱਕ ਵਾਰ ਜਿਹੜਾ ਗੁਰੂ ਦਾ ਦਾਸ ਬਣ ਜਾਂਦਾ, ਗੁਰੂ ਉਹਦੀ ਪਿੱਠ ਨਹੀਂ ਲੱਗਣ ਦਿੰਦਾ। ਭਾਈ ਤਾਰੂ ਸਿੰਘ ਦੀ ਗੁਰੂ ਨੇ ਪਿੱਠ ਨਹੀਂ ਲੱਗਣ ਦਿੱਤੀ। ਜੇ ਜ਼ਕਰੀਏ ਖਾਨ ਵਰਗੇ ਪਾਪੀ ਨੇ ਕਿਹਾ ਕਿ ਮੈਂ ਤੇਰੀ ਖੋਪੜੀ ਉਤਾਰ ਦਿਆਂਗਾ, ਫਿਰ ਦੱਸ ਤੂੰ ਕਿਸ ਤਰ੍ਹਾਂ ਸਿੱਖੀ ਨਿਭਾਵੇਂਗਾ। ਤੇ ਭਾਈ ਤਾਰੂ ਸਿੰਘ ਨੇ ਵੀ ਕਿਹਾ ਸੀ ਕਿ ਪਾਪੀਆ, ਮੈਂ ਵੀ ਗੁਰੂ ਦੇ ਭਰੋਸੇ ਤੇ ਬਚਨ ਕਰਦਾ ਕਿ ਮੇਰੀ ਖੋਪੜੀ ਤਾਂ ਉਤਰ ਜਾਏਗੀ, ਪਰ ਤੂੰ ਕਹਿਣਾ ਵੀ ਮੇਰੇ ਕੇਸ ਕੱਟਣੇ ਨੇ, ਮੈਨੂੰ ਸਿੱਖੀ ਤੋਂ ਦੂਰ ਕਰਨਾ। ਚੇਤੇ ਰੱਖੀ, ਆ ਗੁਰੂ ਕੇ ਸਿੱਖ ਦੀ ਜੁੱਤੀ ਹੋਵੇਗੀ ਤੇ ਤੇਰਾ ਸਿਰ ਹੋਵੇਗਾ, ਤੇ ਤੇਰੇ ਸਿਰ ਤੇ ਜੁੱਤੀਆਂ ਮਾਰ ਕੇ ਤਾਰੂ ਸਿੰਘ ਨਰਕਾਂ ਵਿੱਚ ਛੱਡ ਕੇ ਆਵੇਗਾ। ਇਹ ਹੈ ਗੁਰੂ ਕੇ ਸਿੱਖ ਦੀ ਲਾਜ ਰੱਖਣੀ। ਗੁਰੂ ਕੇ ਸਿੱਖ ਦੀ ਪਿੱਠ ਗੁਰੂ ਕਦੇ ਨਹੀਂ ਲੱਗਣ ਦਿੰਦਾ। ਉਹੀ ਹੋਇਆ, ਖੋਪੜੀ ਉਤਰ ਗਈ, ਪਰ 21 ਦਿਨ ਭਾਈ ਤਾਰੂ ਸਿੰਘ ਜੀ ਬਿਨਾਂ ਖੋਪੜੀ ਤੋਂ ਜਿਉਂਦੇ ਰਹੇ। ਸਰੀਰ ਕਰਕੇ, ਆਤਮਾ ਕਰਕੇ ਸ਼ਹੀਦ ਸਦਾ ਹੀ ਜਿਉਂਦੇ ਜਾਗਦੇ ਆ। ਤੇ ਖਾਲਸਾ ਜੀ, ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾ ਕੇ ਵਿਖਾਈ। ਸੋ ਇੱਥੇ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਵਿੱਚ ਆਏ ਹੋਏ ਸ਼ਬਦ ਦੀ ਵਿਚਾਰ ਨੂੰ ਸੰਕੋਚਦੇ ਹੋਏ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਲੜੀਵਾਰ ਸ਼ਬਦ ਦੀ ਵਿਚਾਰ ਚੱਲਦੀ ਹੈ, ਉਸ ਨੂੰ ਆਰੰਭ ਕਰਦੇ ਹਾਂ। ਆਓ ਸਤਿਗੁਰੂ ਅੱਗੇ ਅਰਦਾਸ ਕਰੀਏ, ਪਾਤਸ਼ਾਹ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਵਿਚਾਰ ਕਰਵਾ ਲੈਣ।
ਸਲੋਕ ਮਹੱਲਾ ਪੰਜਵਾ। ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਮਜਾਈ, ਛੋੜਿਆ ਹੱਬ ਕਿਜ ਤਿਆਗੀ।
ਗੁਰੂ ਸਰੂਪ ਗੁਰੂ ਖਾਲਸਾ ਜੀ, ਜੋ ਲੜੀਵਾਰ ਸ਼ਬਦ ਰਾਮ ਕਲੀ ਕੀ ਵਾਰ ਦੇ ਅੰਦਰ, ਚੌਥਵੀਂ ਪੌੜੀ ਦੇ ਅੰਦਰ ਅੱਜ ਸ਼ਬਦ ਦੀ ਵਿਚਾਰ ਹੋਵੇਗੀ। ਅੱਜ ਦੇ ਪਾਵਨ ਪਵਿੱਤਰ ਇਸ ਸ਼ਬਦ ਦੇ ਵਿੱਚ ਸਤਿਗੁਰੂ ਇਹ ਬਚਨ ਕਰਦੇ ਨੇ, ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ, ਛੋੜਿਆ ਹੱਬ ਕਿਜ ਤਿਆਗੀ। ਦੁਨੀਆਂ ਵਿੱਚ ਬੰਦਾ ਕਿਉਂ ਭਟਕਦਾ ਹੈ? ਦੋ ਕਾਰਨਾਂ ਕਰਕੇ ਭਟਕਦਾ। ਆਪਣੀ ਉਸਤਤੀ ਸੁਣਨੀ ਚਾਹੁੰਦਾ, ਦੂਸਰੇ ਦੀ ਨਿੰਦਿਆ ਸੁਣਨੀ ਚਾਹੁੰਦਾ। ਭਾਵੇਂ ਧਾਰਮਿਕ ਵਿਅਕਤੀ ਹੈ ਤੇ ਭਾਵੇਂ ਸੰਸਾਰਕ ਬੰਦਾ ਹੈ। ਅੱਜ ਕਲਯੁਗ ਦੇ ਅੰਦਰ ਸਾਰਿਆਂ ਦੀ ਮੱਤ ਮਾਰੀ ਗਈ। ਹਰ ਬੰਦਾ ਆਪਣੀਆਂ ਸਿਫਤਾਂ ਤੇ ਦੂਸਰੇ ਦੀ ਨਿੰਦਿਆ ਸੁਣਨੀ ਚਾਹੁੰਦਾ। ਮੈਂ ਇੱਕ ਬੇਨਤੀ ਕਰਾਂ ਆਪ ਜੀ ਦੇ ਚਰਨਾਂ ਵਿੱਚ ਕਿ ਗੁਰੂ ਨਾਨਕ ਦੇ ਘਰ ਦਾ ਇੱਕ ਨਿਯਮ ਹੈ ਕਿ ਕਿਸੇ ਨੇ ਤੇਰੇ ਨਾਲ ਭਾਵੇਂ ਲੱਖ ਮਾੜਾ ਕੀਤਾ ਹੋਵੇ, ਪਰ ਤੂੰ ਉਹਦਾ ਫਿਰ ਵੀ ਮਾੜਾ ਨਹੀਂ ਮੰਗਣਾ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਕਦੇ ਵੀ ਇਹ ਨਹੀਂ ਸੋਚਣਾ ਵੀ ਉਹਨੇ ਮੇਰੇ ਨਾਲ ਮਾੜਾ ਕੀਤਾ ਸੀ ਤਾਂ ਅੱਜ ਉਹ ਦੁਖੀ ਹੋ ਰਿਹਾ, ਉਹ ਭਟਕ ਰਿਹਾ, ਪਰੇਸ਼ਾਨ ਹੋ ਰਿਹਾ। ਕਹਿੰਦੇ ਸੁੱਖ ਵਿੱਚ ਭਾਵੇਂ ਕਿਸੇ ਦੀ ਬਾਂਹ ਫੜੀ ਨਾ ਫੜੀ, ਪਰ ਦੁੱਖ ਵਿੱਚ ਸਿੱਖ ਨੇ ਹਰ ਇੱਕ ਦੀ ਮਦਦ ਕਰਨੀ ਹੈ। ਇਹੀ ਕਾਰਨ ਹੈ ਵੀ ਜਿਨ੍ਹਾਂ ਸਿੱਖਾਂ ਨੂੰ ਸਰਕਾਰਾਂ ਕਦੇ ਅੰਤਕਵਾਦੀ ਵੱਖਵਾਦੀ ਕਹਿੰਦੀਆਂ, ਉਹ ਦੁਨੀਆਂ ਵਿੱਚ ਕਿਤੇ ਵੀ ਵਿਪਤਾ ਆਈ ਹੋਵੇ ਤੇ ਬਾਬੇ ਨਾਨਕ ਦੇ ਸਿੱਖ ਫਿਰ ਵੀ ਉੱਥੇ ਲੰਗਰ ਲੈ ਕੇ ਪਹੁੰਚ ਜਾਂਦੇ ਆ, ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਸੋ ਖਾਲਸਾ ਜੀ, ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਬੰਦਾ ਦੋ ਕਾਰਨਾਂ ਕਰਕੇ ਭਟਕਦਾ। ਇਸ ਲਈ ਮਹਾਰਾਜ ਆਪਣੇ ਆਪ ਨੂੰ ਸੰਬੋਧਨ ਹੋ ਕਰਕੇ ਬਚਨ ਕਰਦੇ ਆ ਕਿ ਮੈਂ ਉਸਤਤ ਕਰਾਉਣੀ ਤੇ ਦੂਸਰੇ ਦੀ ਨਿੰਦਿਆ ਸੁਣਨੀ ਜਾਂ ਕਰਨੀ ਦੋਵੇਂ ਛੱਡ ਦਿੱਤੀ ਆ। ਸਤਿਗੁਰੂ ਦੇ ਬਚਨ ਨੇ ਆਪਸ ਕੋ ਜੋ ਜਾਣੈ ਨੀਚਾ, ਸਊ ਗਨੀਆ ਸਭ ਤੇ ਉੱਚਾ। ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਨਾ ਕਿਸੇ ਦੀ ਨਿੰਦਿਆ ਕਰਨੀ ਹੈ, ਨਾ ਆਪਣੀਆਂ ਸਿਫਤਾਂ ਸੁਣਨੀਆਂ ਹਨ।
ਹੱਬੇ ਸਾਕ ਕੂੜਾ ਵੇ ਡਿੱਠੇ, ਤਾਉ ਪੱਲੇ ਤੈਂੜਾ ਲਾਗੀ।
ਇਹ ਸ਼ਬਦ ਵਿੱਚ ਪਾਤਸ਼ਾਹ ਜੀ ਦੀ ਅਵਸਥਾ ਬਿਆਨ ਹੋ ਰਹੀ ਹੈ। ਬੰਦਾ ਤੇ ਸੰਸਾਰ ਵਿੱਚ ਉਲਝਿਆ ਪਿਆ, ਮਾਇਆ ਦੇ ਵਿੱਚ ਉਲਝਿਆ ਪਿਆ। ਮਹਾਰਾਜ ਕਹਿੰਦੇ ਮੈਂ ਉਸਤਤ ਕਰਾਉਣੀ ਤੇ ਦੂਸਰੇ ਦੀ ਨਿੰਦਿਆ ਸੁਣਨੀ ਜਾਂ ਕਰਨੀ ਛੱਡ ਦਿੱਤੀ ਹੈ। ਸੰਸਾਰ ਦੇ ਵਿੱਚ ਨਾ ਕਿਸੇ ਨੂੰ ਮਾੜਾ ਬੋਲੀ ਦਾ, ਨਾ ਚੰਗਾ ਆਪਣੇ ਬਾਰੇ ਸੁਣੀ ਦਾ, ਕਿਉਂਕਿ ਇਹ ਹੰਗਤਾ ਦੀ ਨਿਸ਼ਾਨੀ ਹੁੰਦੀ ਹੈ। ਸਤਿਗੁਰੂ ਕਹਿੰਦੇ ਉਹਦਾ ਕਾਰਨ ਇਹ ਹੈ, ਹੱਬੇ ਸਾਕ ਕੁੜਾਵੇ ਡਿੱਠੇ, ਤੋਂ ਪੱਲੇ ਤੈਡੇ ਲਾਗੀ ਕਿ ਦੁਨੀਆਂ ਦੇ ਵਿੱਚ ਜਿੰਨੇ ਵੀ ਸਾਖ ਸੰਬੰਧੀ ਆ, ਜਿੰਨੇ ਵੀ ਰਿਸ਼ਤੇ ਆ, ਸਾਰੇ ਮੈਨੂੰ ਝੂਠ ਜਾਪਦੇ ਆ। ਅਤੇ ਇਸ ਕਰਕੇ ਦੁਨੀਆਂ ਦੇ ਸਾਰੇ ਰਿਸ਼ਤਿਆਂ ਦੇ ਵਿੱਚੋਂ ਜਦੋਂ ਮੈਂ ਝੂਠ ਵੇਖ ਲਿਆ ਅਤੇ ਇਹ ਅਕਾਲ ਪੁਰਖ ਵਾਹਿਗੁਰੂ ਮੈਂ ਤੇਰਾ ਪੱਲਾ ਫੜਿਆ, ਹੁਣ ਮੈਂ ਤੇਰੇ ਪੱਲੇ ਨਾਲ ਲੱਗਿਆ, ਤੂੰ ਮੇਰੀ ਬਾਂਹ ਨਾ ਛੱਡੀ, ਮੇਰੀ ਬਾਂਹ ਨੂੰ ਭੁਲਾਵੀ ਨਾ, ਮੈਨੂੰ ਭੁਲਾਵੀ ਨਾ। ਖਾਲਸਾ ਜੀ, ਅੱਜ ਦੁਨੀਆਂ ਵਿੱਚ ਕਈ ਵਾਰ ਲੋਕ ਇਸੇ ਗੱਲ ਤੋਂ ਚਿੰਤਤ ਹੋ ਜਾਂਦੇ ਆ, ਪਰੇਸ਼ਾਨ ਹੋ ਜਾਂਦੇ ਆ ਕਿ ਸਾਡੇ ਨਾਲ ਕੋਈ ਰਿਸ਼ਤੇਦਾਰ ਬੋਲਦਾ ਨਹੀਂ, ਸਾਡੇ ਨਾਲ ਕੋਈ ਰਿਸ਼ਤਾ ਨਹੀਂ ਨਿਭਾਉਂਦਾ, ਸਾਡੇ ਨਾਲ ਕੋਈ ਮੁਹੱਬਤ ਨਹੀਂ ਕਰਦਾ। ਮੈਂ ਬੇਨਤੀ ਕਰਾਂ, ਕਦੇ ਵੀ ਦੁਨੀਆਂ ਦੇ ਵਿੱਚ ਦੁਨਿਆਵੀ ਮੁਹੱਬਤ ਦੀ, ਦੁਨਿਆਵੀ ਰਿਸ਼ਤਿਆਂ ਦੀ ਮੰਗ ਨਾ ਕਰਿਆ ਕਰੋ। ਦੁਨੀਆਂ ਦੇ ਵਿੱਚ ਰਿਸ਼ਤੇ ਉਦੋਂ ਤੱਕ ਹੀ ਰਹਿੰਦੇ ਆ ਜਦੋਂ ਤੱਕ ਤੁਹਾਡੇ ਨਾਲ ਮਤਲਬ ਹੋਵੇ। ਜੇ ਤੁਹਾਡੇ ਨਾਲ ਕੋਈ ਨਹੀਂ ਨਿਭਾ ਰਿਹਾ, ਸਮਝ ਲਓ ਤੁਹਾਡੇ ਨਾਲ ਅਗਲੇ ਦਾ ਮਤਲਬ ਖਤਮ ਹੋ ਚੁੱਕਿਆ। ਦੁਨੀਆਂ ਵਿੱਚ ਕੇਵਲ ਅਤੇ ਕੇਵਲ ਇੱਕੋ ਰਿਸ਼ਤਾ ਸੱਚਾ ਹੈ, ਸਿੱਖ ਦਾ ਅਤੇ ਗੁਰੂ ਦਾ। ਗੁਰੂ ਨੇ ਸਿੱਖ ਦੇ ਕੋਲੋਂ ਕੋਈ ਲਾਲਚ ਨਹੀਂ ਰੱਖਿਆ। ਸਿੱਖ ਗੁਰੂ ਕੋਲੋਂ ਭਾਵੇਂ ਲੱਖਾਂ ਵਾਰ ਆ ਕੇ ਮੰਗਤਾ ਹੋਵੇ, ਸਿੱਖ ਭਾਵੇਂ ਗੁਰੂ ਤੋਂ ਬੇਮੁੱਖ ਵੀ ਹੋ ਜਾਵੇ, ਗੁਰੂ ਤਾਂ ਵੀ ਸਿੱਖ ਦੀ ਬਾਂਹ ਨਹੀਂ ਛੱਡਦਾ। ਸੋ ਸਤਿਗੁਰੂ ਕਹਿੰਦੇ, ਦੁਨੀਆਂ ਦੇ ਸਾਰੇ ਰਿਸ਼ਤੇ ਜਦੋਂ ਝੂਠੇ ਵੇਖ ਲਏ ਕਿ ਦੁਨੀਆਂ ਵਿੱਚ ਸਭ ਕੁਝ ਝੂਠ ਹੈ, ਨਾਨਕ ਵਖਾਣਾ ਬੇਨਤੀ ਤੁਦਬਾਜ ਕੂੜੋ ਕੂੜ, ਕਿ ਉਸ ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਸਭ ਕੁਝ ਝੂਠ ਹੈ, ਉਸ ਸਮੇਂ ਬਸ ਮੈਂ ਫਿਰ ਗੁਰੂ ਨੂੰ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਅਤੇ ਗੁਰੂ ਦਾ ਪੱਲਾ ਪਕੜ ਲਿਆ। ਅੱਜ ਦੁਨੀਆਂ ਵਿੱਚ ਇਸ ਚੀਜ਼ ਦੀ ਲੋੜ ਹੈ ਕਿ ਅਸੀਂ ਭਾਵੇਂ ਸਮਾਜ ਵਿੱਚ ਵਿਚਰਦੇ ਹਾਂ, ਸਮਾਜਿਕ ਤੌਰ 'ਤੇ ਰਿਸ਼ਤੇ ਵੀ ਨਿਭਾਉਣੇ ਆ, ਪਰ ਰਿਸ਼ਤਿਆਂ ਨਾਲੋਂ ਜ਼ਿਆਦਾ ਅਹਿਮੀਅਤ ਹਮੇਸ਼ਾ ਗੁਰੂ ਨੂੰ ਦੇਣੀ ਚਾਹੀਦੀ ਹੈ, ਗੁਰੂ ਦੀ ਬਾਣੀ ਨੂੰ ਦੇਣੀ ਚਾਹੀਦੀ ਹੈ। ਘਰ ਵਿੱਚ ਚਾਰ ਪ੍ਰਾਹੁਣੇ ਆ ਜਾਣ, ਸਿੱਖ ਨਿਤਨੇਮ ਛੱਡ ਦਿੰਦਾ, ਰਹਿਰਾਜ ਸਾਹਿਬ ਦਾ ਵੇਲਾ ਖੁੰਝਾ ਦਿੰਦਾ। ਚਾਰ ਪ੍ਰਾਹੁਣੇ ਆ ਜਾਣ, ਅੱਧੀ ਅੱਧੀ ਰਾਤ ਤੱਕ ਗੱਲਾਂ ਕਰਦਾ ਰਹਿੰਦਾ, ਅੰਮ੍ਰਿਤ ਵੇਲੇ ਨਿਤਨੇਮ ਛੱਡ ਦਿੰਦਾ। ਉੱਥੇ ਖਾਲਸਾ ਜੀ, ਇਹ ਪੰਕਤੀ ਦੇ ਅਰਥ ਸਮਝਿਆ ਕਰੋ। ਹੱਬੇ ਸਾਖ ਕੁੜਾਵੇ ਡਿੱਠੇ, ਇਹ ਸਭ ਝੂਠ ਹੈ, ਦੁਨਿਆਵੀ ਗੱਲਾਂ ਦੇ ਵਿੱਚੋਂ ਕੱਖ ਨਹੀਂ ਮਿਲਣਾ। ਭਾਵੇਂ ਜਿਤਨਾ ਮਰਜ਼ੀ ਪ੍ਰੇਮੀ ਸੱਜਣ ਆਇਆ ਹੋਵੇ, ਉਹਨੂੰ ਕਿਹਾ ਕਰੀਏ, ਸੰਧਿਆ ਸਮਾਂ ਹੋ ਗਿਆ, ਆ ਬਹਿ ਕੇ ਰਹਿਰਾਜ ਸਾਹਿਬ ਦਾ ਪਾਠ ਕਰੀਏ। ਅਤੇ ਜੇ ਰਾਤ ਹੈ, ਰਾਤ ਨੂੰ ਸਮੇਂ ਸਿਰ ਸੌਂ ਕਰਕੇ ਅੰਮ੍ਰਿਤ ਵੇਲੇ ਉਸ ਰਿਸ਼ਤੇਦਾਰ ਨੂੰ ਨਾਲ ਬਿਠਾ ਕਰਕੇ ਨਿਤਨੇਮ ਵਿੱਚ ਹਾਜ਼ਰੀ ਲਾਇਆ ਕਰੀਏ, ਤਾਂ ਹੀ ਗੁਰੂ ਦੇ ਪੱਲੇ ਨਾਲ ਲੱਗਿਆ ਜਾਣਾ ਹੈ।
ਮਹੱਲਾ ਪੰਜਵਾਂ, ਫਿਰਦੀ ਫਿਰਦੀ ਨਾਨਕ ਜੀ ਹਉ ਫਾਵੀ ਥੀ ਬਹੁਤ ਦਸਾਵਰ ਪੰਦਾ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਇਹ ਸਾਰਾ ਕੁਝ ਝੂਠ ਕੇਵਲ ਘਰ ਬੈਠਿਆਂ ਪਤਾ ਨਹੀਂ ਲੱਗਾ, ਦੁਨੀਆਂ ਦੇ ਵਿੱਚ ਬਹੁਤ ਭਟਕੇ, ਦੁਨੀਆਂ ਦੇ ਵਿੱਚ ਬਹੁਤ ਪੰਧ ਮੁਕਾਇਆ। ਸੱਚਮੁੱਚ ਇੱਕ ਸਰੀਰ ਦਾ ਪੰਧ ਹੁੰਦਾ, ਇੱਕ ਆਤਮਾ ਦਾ ਪੰਧ ਹੁੰਦਾ। ਅਸੀਂ ਸਰੀਰ ਦਾ ਪੰਧ, ਸਰੀਰ ਦਾ ਸਫ਼ਰ ਵੇਖਦੇ ਹਾਂ, ਸਤਿਗੁਰੂ ਦੀ ਬਾਣੀ ਆਤਮਾ ਦਾ ਸਫ਼ਰ ਵੇਖਦੀ ਹੈ। ਇਸੇ ਲਈ ਕਿਹਾ, ਸੁਣੋ ਰੇ ਤੂੰ ਕੌਣ ਕਹਾਂ ਤੇ ਆਇਓ, ਇਹ ਤੀਕ ਨਾ ਜਾਣੋ ਕੇਤਿਕ ਮੁੱਦਤ ਚਲਤੇ ਖਬਰ ਨਾ ਪਾਇਓ। ਆਹ ਰਿਸ਼ਤੇਦਾਰੀਆਂ ਇਸ ਜਨਮ ਵਿੱਚ ਨਹੀਂ, ਪਤਾ ਨਹੀਂ ਕਿੰਨੇ ਕੁ ਜਨਮਾਂ ਤੋਂ ਤੂੰ ਨਿਭਾਉਂਦਾ ਆ ਰਿਹਾ, ਪਰ ਪਰਮਾਤਮਾ ਦਾ ਨਾਮ ਨਹੀਂ ਜਪ ਕੇ ਵੇਖਿਆ। ਕਹਿੰਦੇ ਭਗਤ ਕਬੀਰ ਜੀ ਨੂੰ ਇੱਕ ਦਿਨ ਉਹਨਾਂ ਦੀ ਮਾਂ ਨੇ ਕਿਹਾ, ਬੇਟਾ ਤੂੰ ਘਰ ਵਿੱਚ ਰਹਿਣਾ, ਤੇਰਾ ਘਰ ਦੇ ਜੀਆਂ ਨਾਲ ਮੋਹ ਕੋਈ ਨਹੀਂ। ਭਗਤ ਕਬੀਰ ਜੀ ਕਹਿੰਦੇ, ਮਾਂ ਮੈਂ ਕੀ ਕਰਾਂ, ਤੇਰੇ ਨਾਲ ਕੇਵਲ ਰਿਸ਼ਤਾ ਇਸ ਜਨਮ ਦਾ ਨਹੀਂ, ਤੇਰੇ ਨਾਲ ਪਿਛਲੇ ਵੀ ਕਈ ਜਨਮਾਂ ਵਿੱਚ ਰਿਸ਼ਤੇ ਨਿਭਾਏ, ਕਦੇ ਮਾਂ ਬਣੀ ਤੂੰ ਮੇਰੀ, ਕਦੇ ਮੈਂ ਤੇਰਾ ਪੁੱਤਰ ਬਣਿਆ, ਇਸ ਜਨਮ ਵਿੱਚ ਵੀ ਮਾਂ ਪੁੱਤ ਦਾ ਰਿਸ਼ਤਾ, ਪਰ ਮਾਂ ਹੁਣ ਇੱਕ ਸੋਝੀ ਹੋ ਗਈ। ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ, ਜਦੋਂ ਮੈਂ ਨਾਮ ਜਪਿਆ ਮੈਨੂੰ ਪਤਾ ਲੱਗ ਗਿਆ, ਆਤਮਾ ਤੇ ਪਤਾ ਨਹੀਂ ਕਿੰਨੇ ਜਨਮਾਂ ਤੋਂ ਰਿਸ਼ਤੇ ਨਿਭਾਉਂਦੇ ਆ ਰਹੀ ਹੈ, ਪਰ ਜਿਸ ਦੇ ਨਾਲ ਰਿਸ਼ਤਾ ਨਿਭਾਉਣ ਵਾਸਤੇ ਜਨਮ ਮਿਲਦਾ, ਉਸ ਨਿਰੰਕਾਰ ਨਾਲ, ਵਾਹਿਗੁਰੂ ਨਾਲ ਕਦੇ ਰਿਸ਼ਤਾ ਨਿਭਾ ਕੇ ਨਹੀਂ ਵੇਖਿਆ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਆ ਕਿ ਭਾਈ, ਇਹ ਆਤਮਾ ਨੇ ਬਹੁਤ ਜ਼ਿਆਦਾ ਪੰਧ ਮੁਕਾਇਆ, ਪੰਧ ਮੁਕਾ ਕਰਕੇ ਪਤਾ ਲੱਗਾ ਦੁਨੀਆਂ ਵਿੱਚ ਕੋਈ ਬਾਂਹ ਨਹੀਂ ਫੜਦਾ, ਦੁੱਖਾਂ ਵੇਲੇ ਸਾਰੇ ਸਾਥ ਛੱਡ ਦਿੰਦੇ ਆ, ਪਰ ਰੱਬ ਬੰਦੇ ਦਾ ਕਦੇ ਸਾਥ ਨਹੀਂ ਛੱਡਦਾ।
ਤਾਹ ਸੁਖ ਸੁਖਾਲੀ ਸੁਤੇ ਜਾ ਗੁਰ ਮਿਲ ਸੱਜਣ ਮੈਂ ਲੱਦਾ।
ਸੋ ਸਤਿਗੁਰੂ ਕਹਿੰਦੇ, ਹੁਣ ਜੇ ਜੀਵਨ ਦੇ ਵਿੱਚ ਸੁੱਖ ਵਰਤਰਿਆ, ਉਹਦਾ ਕਾਰਨ ਇਹ ਹੈ ਕਿ ਗੁਰੂ ਦੇ ਨਾਲ ਮਿਲ ਕਰਕੇ ਮੈਨੂੰ ਉਸ ਨਿਰੰਕਾਰ ਦੇ ਨਾਮ ਦੀ ਪ੍ਰਾਪਤੀ ਹੋ ਗਈ ਹੈ। ਉਹ ਸੱਜਣ ਮਿਲ ਚੁੱਕਿਆ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾਂ ਮੰਗੀਆ ਤਿੱਥੇ ਖੜ੍ਹੇ ਦਿਸਣ। ਜਿਸ ਦਰਗਾਹ ਵਿੱਚ ਜਾ ਕੇ ਲੇਖਾ ਜੋਖਾ ਹੋਣਾ, ਉਸ ਦਰਗਾਹ ਦੇ ਲੇਖੇ ਜੋਖੇ ਵਿੱਚ ਜਿਸ ਸੱਜਣ ਨੇ ਆ ਕੇ ਮੇਰੇ ਨਾਲ ਖੜ੍ਹਨਾ ਹੈ, ਹੁਣ ਮੈਨੂੰ ਗੁਰੂ ਦੀ ਕਿਰਪਾ ਨਾਲ ਉਸ ਸੱਜਣ ਦੀ ਪ੍ਰਾਪਤੀ ਹੋ ਚੁੱਕੀ ਹੈ। ਉਸ ਦਰਗਾਹ ਦੇ ਵਿੱਚ ਜਹ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਉੱਥੇ ਨਾਮ ਨੇ ਸਹਾਇਤਾ ਕਰਨੀ ਹੈ, ਉੱਥੇ ਗੁਰੂ ਨੇ ਸਹਾਇਤਾ ਕਰਨੀ ਹੈ।
ਪਾਉੜੀ ਸਭੇ ਦੁੱਖ ਸੰਤਾਪ ਜਾਂ ਤੁਧੋ ਭੁੱਲੀਆ।
ਅੱਜ ਹਰ ਬੰਦਾ ਪੁੱਛਦਾ ਮੇਰੇ ਜੀਵਨ ਵਿੱਚ ਦੁੱਖ ਕਿਉਂ ਨੇ, ਮੈਂ ਦੁਖੀ ਕਿਉਂ ਆ। ਇਸ ਪੌੜੀ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਦੱਸਦੇ ਨੇ ਕਿ ਇਨਸਾਨ ਦੁਖੀ ਕਿਉਂ ਹੈ, ਬੰਦਾ ਕਿੰਨਾ ਕਾਰਨਾਂ ਕਰਕੇ ਦੁਖੀ ਹੈ। ਸਤਿਗੁਰੂ ਕਹਿੰਦੇ ਸਭੇ ਦੁੱਖ ਸੰਤਾਪ ਜਾਂ ਤੁਧੋ ਭੁੱਲੀਆ। ਕਹਿੰਦੇ ਜਦੋਂ ਬੰਦਾ ਰੱਬ ਨੂੰ ਭੁੱਲ ਜਾਂਦਾ, ਨਾਮ ਨੂੰ ਭੁੱਲ ਜਾਂਦਾ, ਜਦੋਂ ਸਿੱਖ ਨਿਤਨੇਮ ਨੂੰ ਭੁੱਲ ਜਾਂਦਾ, ਵਾਹਿਗੁਰੂ ਦੇ ਅਭਿਆਸ ਨੂੰ ਭੁੱਲ ਜਾਂਦਾ, ਬਸ ਉਦੋਂ ਦੁਨੀਆ ਦੇ ਸਾਰੇ ਦੁਖੀ ਦੇ ਜੀਵਨ ਵਿੱਚ ਆ ਜਾਂਦੇ ਆ। ਪਰ ਜੇ ਨਾਮ ਜਪਦਾ ਹੋਵੇ ਕੋਈ ਦੁੱਖ ਨਹੀਂ ਆਉਂਦਾ। ਭਾਈ ਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ, ਗਮ ਚੇ ਬਾਸ਼ਦ ਚੀਸਤ ਸਾਦੀ, ਦੁਖੀ ਕਿਉਂ ਹੈ ਬੰਦਾ ਤੇ ਬੰਦਾ ਸੁਖੀ ਕਿਵੇਂ ਹੋ ਸਕਦਾ। ਕਲਗੀਧਰ ਜੀ ਕਹਿੰਦੇ ਗਫਲਤ ਅਜ਼ਿਆਦੇ ਖੁਦਾ, ਕਹਿੰਦੇ ਪਰਮਾਤਮਾ ਦੀ ਯਾਦ ਤੋਂ ਮੁਣਕਰ ਹੋਣ ਕਰਕੇ ਬੰਦਾ ਦੁਖੀ ਹੈ, ਤੇ ਜੇ ਸੁਖੀ ਹੋਣਾ ਚਾਹੁੰਦਾ ਯਾਦੇ ਬੇ ਇੰਤਹਾ, ਅੱਠੇ ਪਹਿਰ ਪਰਮਾਤਮਾ ਨੂੰ ਯਾਦ ਕਰੇ, ਪਰਮਾਤਮਾ ਦਾ ਨਾਮ ਜਪੇ, ਸਾਰੇ ਸੁੱਖ ਦੁਨੀਆਂ ਦੇ ਘਰ ਵਿੱਚ ਆ ਜਾਣਗੇ।
ਜੇ ਕੀਚਨ ਲਾਖੀ ਉਪਾਵ ਤਾਂ ਕਹੀ ਨਾ ਗੁਲੀਆ।
ਮਹਾਰਾਜ ਕਹਿੰਦੇ ਰੱਬ ਨੂੰ ਭੁੱਲ ਕਰਕੇ ਜਦੋਂ ਬੰਦਾ ਦੁਖੀ ਹੋਵੇ ਨਾ, ਫਿਰ ਬੜੇ ਉਪਾਵ ਕਰਦਾ। ਕਹਿੰਦੇ ਇੱਕ ਜਾਂ ਦੋ ਨਹੀਂ, ਲੱਖਾਂ ਉਪਾਵ ਕਰ ਲੇ, ਪਰ ਸੱਚ ਹੈ ਬੰਦੇ ਦਾ ਕੋਈ ਵੀ ਉਪਾਵ ਦੁੱਖਾਂ ਤੋਂ ਬਚਾ ਨਹੀਂ ਸਕਦਾ। ਮੱਖਣ ਸ਼ਾਹ ਲਬਾਣਾ ਜੀ ਜਦੋਂ ਡੁੱਬਦੇ ਬੇੜੇ ਵਿੱਚ ਸਨ, ਤੇ ਡੁੱਬਦੇ ਬੇੜੇ ਦੇ ਵਿੱਚ ਜਦੋਂ ਬੰਦਾ ਹੋਵੇ, ਦੁਨੀਆ ਕਹਿੰਦੀ ਹੈ ਹੱਥ ਪੈਰ ਮਾਰੋ, ਆਵਾਜ਼ਾਂ ਲਾਵੋ, ਕੋਈ ਸੁਣ ਲਵੇ। ਉਦੋਂ ਮੱਖਣ ਸ਼ਾਹ ਲਬਾਣੇ ਨੇ ਹੱਥ ਪੈਰ ਨਹੀਂ ਮਾਰਿਆ, ਆਵਾਜ਼ਾਂ ਨਹੀਂ ਲਾਈਆਂ, ਬਲਕਿ ਪਤਾ ਸੀ ਹੁਣ ਕਿਸੇ ਨੇ ਬਾਂਹ ਨਹੀਂ ਫੜਨੀ, ਕਿਸੇ ਨੇ ਬਾਹਰਲੀ ਆਵਾਜ਼ ਨਹੀਂ ਸੁਣਨੀ। ਚੌਂਕੜਾ ਲਾ ਕੇ ਜਪਜੀ ਸਾਹਿਬ ਦਾ ਪਾਠ ਕੀਤਾ, ਗੁਰੂ ਨੂੰ ਆਵਾਜ਼ ਲਾਈ, ਤੇ ਧੰਨ ਗੁਰੂ ਤੇਗ ਬਹਾਦਰ ਨੇ ਡੁੱਬਦੇ ਬੇੜੇ ਨੂੰ ਬੰਨਾ ਲਾ ਦਿੱਤਾ, ਮੋਢਾ ਲਾ ਕਰਕੇ ਸਤਿਗੁਰੂ ਨੇ ਡੁੱਬਦਾ ਬੇੜਾ ਵੀ ਪਾਰ ਕਰ ਦਿੱਤਾ। ਖਾਲਸਾ ਜੀ, ਪਰ ਤਾਂ ਜਦੋਂ ਭਾਈ ਮੱਖਣ ਸ਼ਾਹ ਲਬਾਣੇ ਨੇ ਗੁਰੂ ਨੂੰ ਆਵਾਜ਼ ਲਾਈ ਸੀ। ਅੱਜ ਦੁੱਖ ਆ ਜਾਵੇ, ਲੋਕ ਪਖੰਡੀਆਂ ਕੋਲ ਭਟਕਦੇ ਆ, ਲੋਕ ਉਹਨਾਂ ਕੋਲ ਭਟਕਦੇ ਆ ਜਿਹੜੇ ਧਾਗੇ ਤਵੀਤ ਦੇਈ ਜਾਂਦੇ ਆ। ਮੈਂ ਬੇਨਤੀ ਕਰਾਂ, ਇੱਕ ਜਾਂ ਦੋ ਦਿਨ ਤੇ ਬਹੁਤ ਚੰਗਾ ਲੱਗੇਗਾ, ਪਰ ਚੇਤੇ ਰੱਖਿਓ ਜੇ ਓਪਰੇਸ਼ਨ ਦੇ ਨਾਲ ਬਿਮਾਰੀ ਠੀਕ ਹੋਣੀ ਹੋਵੇ ਤੇ ਦੋ ਦਿਨ ਦੀਆਂ ਪੇਨ ਕਿਲਰਾਂ ਬਿਮਾਰੀ ਠੀਕ ਨਹੀਂ ਕਰਦੀਆਂ, ਫਿਰ ਓਪਰੇਸ਼ਨ ਹੀ ਕਰਾਉਣਾ ਪੈਂਦਾ। ਤੇ ਇੱਥੇ ਗੁਰੂ ਓਪਰੇਸ਼ਨ ਕਰਦਾ ਹੈ ਸਿੱਖ ਦਾ, ਨਾਮ ਦੇ ਧਾਤੂ ਦੇ ਨਾਲ। ਇੱਥੇ ਗੁਰੂ ਕੋਲ ਆ ਕਰਕੇ ਨਾਮ ਜਪੀਏ ਤਾਂ ਹੀ ਦੁਨੀਆਂ ਦੇ ਸੁੱਖ ਝੋਲੀ ਵਿੱਚ ਪੈਂਦੇ ਹਨ।
ਜਿਸਨੂੰ ਵਿਸਰੈ ਨਾਉ ਸੋ ਨਿਰਧਨ ਕਾਂਡੀਆ।
ਮਹਾਰਾਜ ਕਹਿੰਦੇ ਦੁਨੀਆਂ ਵਿੱਚ ਬੰਦਾ ਧਨ ਪਿੱਛੇ ਭੱਜਦਾ, ਪਰ ਕਹਿੰਦੇ ਜਿਹਨੂੰ ਨਾਮ ਵਿਸਰ ਜਾਵੇ ਉਹਨੂੰ ਕਦੇ ਮਾਇਆ ਦੇ ਸੁੱਖ ਨਹੀਂ ਮਿਲਦੇ, ਸੰਸਾਰ ਦੇ ਸੁੱਖ ਕਦੇ ਪ੍ਰਾਪਤ ਨਹੀਂ ਹੁੰਦੇ। ਜਿਹਨੂੰ ਨਾਮ ਮਿਲ ਜਾਵੇ ਉਹਦੀ ਫਿਰ ਮਾਇਆ ਦਾਸੀ ਬਣ ਜਾਂਦੀ ਹੈ। ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹਿਸ਼ੰਦਾ, ਤੁਦ ਸਭ ਕਿਛ ਮੈਨੂੰ ਸੌਂਪਿਆ, ਜਾ ਤੇਰਾ ਬੰਦਾ ਲਖਮੀ ਤੋਟ ਨਾ ਆਵਈ ਖਾਏ ਖਰਚ ਰਹਿੰਦਾ। ਨਾਮ ਜਪਣ ਵਾਲੇ ਦੇ ਚਰਨਾਂ ਦੇ ਵਿੱਚ ਦੁਨੀਆਂ ਦੀ ਮਾਇਆ ਰੁਲਦੀ ਹੈ।
ਜਿਸਨੂੰ ਵਿਸਰੈ ਨਾਉ ਸੋ ਜੋਨੀ ਹਾਂਡੀਆ।
ਜਿਹਨੂੰ ਨਾਮ ਭੁੱਲ ਜਾਂਦਾ, ਮਹਾਰਾਜ ਕਹਿੰਦੇ ਸਦਾ 84 ਲੱਖ ਜੂਨੀਆਂ ਦੇ ਵਿੱਚ ਭਟਕਦਾ ਰਹਿੰਦਾ ਹੈ।
ਜਿਸ ਖਸਮ ਨ ਆਵੈ ਚਿਤ ਤਿਸ ਜਮ ਡੰਡ ਦੇ।
ਕਹਿੰਦੇ ਜਿਹਨੂੰ ਖਸਮ ਭੁੱਲ ਜਾਵੇ, ਖਸਮ ਚੇਤੇ ਨਾ ਆਵੇ, ਉਹਨੂੰ ਜਮਦੂਤ ਵੀ ਆ ਕੇ ਡੰਡੇ ਮਾਰਦੇ ਹਨ।
ਜਿਸ ਖਸਮ ਨਾ ਆਵੀ ਚਿਤ ਰੋਗੀ ਸੇ ਗਣੇ।
ਜਿਹਨੂੰ ਰੱਬ ਭੁੱਲ ਜਾਵੇ, ਗੁਰੂ ਭੁੱਲ ਜਾਵੇ, ਉਹ ਸਦਾ ਰੋਗੀ ਬਣਿਆ ਰਹਿੰਦਾ, ਬਿਮਾਰ ਹੀ ਰਹਿੰਦਾ ਹੈ।
ਜਿਸ ਖਸਮ ਨਾ ਆਵੀ ਚਿਤ ਸੋ ਖਰੋ ਅਹੰਕਾਰੀਆ।
ਤੇ ਜਿਹਨੂੰ ਰੱਬ ਭੁੱਲਿਆ ਹੋਵੇ ਉਹਨੂੰ ਹੰਕਾਰ ਹੁੰਦਾ, ਜਿਹਨੂੰ ਹੰਕਾਰ ਹੋਵੇ ਉਹਦੀ ਮੱਤ ਮਾਰੀ ਜਾਂਦੀ ਹੈ।
ਸੋਈ ਦੁਹੇਲਾ ਜਗ ਜਿਨ ਨਾਉ ਵਿਸਾਰੀਆ।
ਸਦਾ ਭਟਕਦਾ ਹੈ ਜਿਹਨੂੰ ਨਾਮ ਭੁੱਲ ਜਾਵੇ, ਜਗਤ ਵਿੱਚ ਕਦੇ ਸੁਖੀ ਨਹੀਂ ਹੋ ਸਕਦਾ। ਇਸ ਲਈ ਸਤਿਗੁਰੂ ਕਹਿੰਦੇ ਨਾਮ ਜਪੋ, ਨਾਮੇ ਸੁਖ ਪਾਵੋ। ਨਾਮ ਜਪੋਗੇ ਤੇ ਇਸ ਲੋਕ ਪਰਲੋਕ ਦੇ ਸੁਖ ਮਿਲਣਗੇ। ਇਹ ਸਤਿਗੁਰੂ ਅੱਜ ਦੇ ਸ਼ਬਦ ਵਿੱਚ ਬਚਨ ਕਰਦੇ ਹਨ। ਗੁਰੂ ਕੀ ਬਾਣੀ ਅਗਾਧ ਬੋਧ ਹੈ। ਇਸ ਅਲਪੱਗ ਜੀਵ ਤੋਂ ਵਿਚਾਰ ਕਰਨੀ ਨਾਮੁਮਕਿਨ ਹੈ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ। ਗੁਰੂ ਖਾਲਸਾ ਪੰਥ ਬਖਸ਼ਣ ਯੋਗ ਹੈ। ਦਾਸ ਨੂੰ ਬਖਸ਼ ਦੇਣਾ ਅਰਦਾਸ ਕਰਨੀ, ਸਤਿਗੁਰੂ ਕਲਗੀ ਧਰ ਪਾਤਸ਼ਾਹ ਆਪਣੇ ਚਰਨਾਂ ਨਾਲ ਨਿਭਵਾ ਲੈਣ। ਆਪ ਸਭ ਸੰਗਤ ਦਾ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਕਰਕੇ ਧੰਨਵਾਦ। ਜਿਨ੍ਹਾਂ ਇਹ ਸੁਭਾਗੀਆਂ ਘੜੀਆਂ ਦਾਸ ਦੀ ਝੋਲੀ ਵਿੱਚ ਪਾਈਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਮੁੱਚੇ ਸੇਵਾਦਾਰਾਂ ਦਾ, ਸਿੰਘ ਸਾਹਿਬਾਨਾਂ ਦਾ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਫਤਿਹ ਦੀ ਸਾਂਝ ਪਾਈਏ ਜੀ।
ਜਿਸ ਖਸਮ ਨਾ ਆਵੀ ਚਿੱਤ ਸੋ ਖਰੋ ਅਹੰਕਾਰੀਆ, ਸੋਈ ਦੁਹੇਲਾ ਜਗ ਜਿਨ ਨਾਉ ਵਿਸਾਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।